ਵਾਹਿਗੁਰੂ 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 ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਾਮਤ ਨਿਰੰਕਾਰ। ਕੱਲ ਦੀ ਪੌੜੀ ਵਿੱਚ ਹਜ਼ੂਰ ਨੇ ਦਰਸ਼ਨ ਕਰਾਏ ਸਨ ਕਾਦਰ ਦੇ, ਕਰਤਾ ਪੁਰਖ ਦੇ, ਕਰਨਹਾਰ ਅਵਤਾਰ ਦੇ ਤੇ ਆਪਣੀ ਕੁਦਰਤ ਦੇ, ਤੇ ਕੁਦਰਤ ਦੇ ਅਜੂਬੇ ਆਪਣੇ ਪੰਚ ਦੇ, ਕਿਉਂਕਿ ਕੁਦਰਤ ਦਾ ਸ਼ਾਹਕਾਰ ਜਿਹੜਾ ਨਾ ਸਭ ਤੋਂ ਸਰਵੋਤਮ ਉਹ ਹੈ ਪੰਚ, ਜਿਹਨਾਂ ਦਾ ਧਰਮ ਨਾਲ ਰਿਸ਼ਤਾ ਜੁੜ ਗਿਆ। ਤੋ ਹਜ਼ੂਰ ਸਾਨੂੰ ਦੱਸਣਾ ਇਹ ਚਾਹੁੰਦੇ ਨੇ ਭਾਈ ਕਾਦਰ ਜਿਹੜਾ ਉਹ ਤੇ ਹੈ ਅਦ੍ਰਿਸ਼ਟ, ਉਹ ਤੇ ਪਰਦੇ ਦੇ ਪਿੱਛੇ ਹੈ। ਕੁਦਰਤ ਜਿਹੜੀ ਹੈ ਉਹ ਹੈ ਦ੍ਰਿਸ਼ਟਮਾਨ, ਸਾਡਾ ਜੰਮਣ ਤੋਂ ਲੈ ਕੇ ਮਰਨ ਤੱਕ ਸਿੱਧਾ ਵਾਹ ਕੁਦਰਤ ਨਾਲ ਪੈਂਦਾ ਹੈ। ਕਾਦਰ ਜਿਹੜਾ ਉਹਦਾ ਗਿਆਨ ਤੇ ਉਹਦਾ ਮਿਲਾਪ ਗੁਰੂ ਦੁਆਰਾ ਹੁੰਦਾ ਹੈ। ਸਧਾਰਨ ਮਨੁੱਖ ਨੂੰ ਨਾ ਕਾਦਰ ਬਾਰੇ ਜਾਣਕਾਰੀ ਹੈ, ਨਾ ਹੀ ਉਹਨੂੰ ਉਸ ਕਾਦਰ ਦੇ ਮਿਲਾਪ ਦੀ ਚਾਹਨਾ ਉਪਜਦੀ ਹੈ, ਤੇ ਨਾ ਹੀ ਉਹਨੂੰ ਮਿਲਣਾ ਸੰਭਵ। ਤੇ ਹਜ਼ੂਰ ਕਹਿੰਦੇ ਨੇ ਕਿ ਇਹ ਜਿਹੜੀ ਕੁਦਰਤ ਨਜ਼ਰ ਆ ਰਹੀ ਹੈ ਇਹ ਹੈ ਅਨੇਕ ਪ੍ਰਕਾਰੀ। ਇਹਦੇ ਵਿੱਚ ਸੁੰਦਰ ਚੀਜ਼ਾਂ ਵੀ ਨੇ, ਇਹਦੇ ਵਿੱਚ ਕਰੂਪ ਚੀਜ਼ਾਂ ਵੀ ਨੇ, ਪਰ ਇਹੀ ਉਹਦੀ ਕੁਦਰਤ ਹੈ। ਉਸ ਕਦਰ ਨੇ ਇਹ ਜੋ ਕੁਛ ਰਚਿਆ ਹੋਇਆ ਹੈ ਮਨੁੱਖ ਨੂੰ ਦੱਸਣਾ ਚਾਹੁੰਦੇ ਨੇ ਭਾਈ ਜੋ ਕੁਛ ਵੀ ਹੈ ਇੱਥੇ ਇਹਦਾ ਕਰਨ ਵਾਲਾ ਕਰਤਾਰ ਹੈ, ਕੋਈ ਹੋਰ ਨਹੀਂ। ਤੇ ਮਹਾਰਾਜ ਇਸ ਸੰਸੇ ਨੂੰ, ਮਨੁੱਖ ਦੇ ਸੰਸੇ ਨੂੰ ਦੂਰ ਕਰਨਾ ਚਾਹੁੰਦੇ ਨੇ, ਕਿਉਂਕਿ ਕਈ ਧਰਮਾਂ ਨੇ ਇਹ ਸੰਸਾ ਉਤਪੰਨ ਕੀਤਾ ਹੋਇਆ ਹੈ। ਭਾਈ ਜਿਹੜੀ ਬਦੀ ਹੈ ਨਜ਼ਰ ਆ ਰਹੀ ਹੈ ਸੰਸਾਰ ਉੱਤੇ ਇਹ ਸ਼ੈਤਾਨ ਦੀ ਕ੍ਰਿਤ ਹੈ, ਇਹਨੂੰ ਕਰਨ ਵਾਲਾ ਸ਼ੈਤਾਨ ਹੈ। ਨੇਕੀ ਨੂੰ ਕਰਨ ਵਾਲਾ ਕਰਤਾ ਪੁਰਖ ਹੈ। ਹਜ਼ੂਰ ਕਹਿੰਦੇ ਨੇ ਨਹੀਂ, ਕਰਤੇ ਦੋ ਨਹੀਂ ਹੋ ਸਕਦੇ, ਕਰਤਾ ਪੁਰਖ ਦਾ ਕੋਈ ਸ਼ਰੀਕ ਨਹੀਂ। ਸ਼ੈਤਾਨ ਜਿਹੜਾ ਹੈ ਉਹਦੀ ਕੋਈ ਵੱਖਰੀ ਹੋਂਦ ਨਹੀਂ, ਬਲਕਿ ਮਨੁੱਖ ਦਾ ਮਨ ਹੀ ਕਿਸੇ ਵੇਲੇ ਸਭ ਤੋਂ ਵੱਡਾ ਸੰਤ ਹੈ, ਕਿਸੇ ਵੇਲੇ ਸਭ ਤੋਂ ਵੱਡਾ ਸ਼ੈਤਾਨ ਹੈ। ਜਿਹੜਾ ਸ਼ੁੱਧ ਮਨ ਹੈ ਸੰਤ ਹੈ। ਮਨ ਜਦੋਂ ਮਾਇਆ ਦੇ ਨਾਲ ਲੱਗ ਕੇ, ਮਾਇਆ ਨਾਲ ਲੱਗਣਾ ਕੋਈ ਮਾੜੀ ਗੱਲ ਨਹੀਂ, ਮਾਇਆ ਨਾਲ ਅਸੀਂ ਵਰਤਣਾ, ਇਸ ਕੁਦਰਤ ਨਾਲ ਅਸੀਂ ਵਰਤਣਾ, ਇਸ ਕੁਦਰਤ ਨੂੰ ਵੇਖ ਵੇਖ ਕੇ ਅਸੀਂ ਵਿਕਸਣਾ। ਹਜ਼ੂਰ ਕਹਿੰਦੇ ਨੇ ਜੇ ਤੈਨੂੰ ਕਿਧਰੇ ਕੋਈ ਚੰਗਾ ਆਦਮੀ ਨਜ਼ਰ ਆਉਂਦਾ ਹੈ ਉਹਨੂੰ ਵੇਖ ਕੇ ਵੀ ਵਿਗਸ, ਜੇ ਕੋਈ ਮੰਦਾ ਹੈ ਉਹਨੂੰ ਵੇਖ ਕੇ ਵੀ ਵਿਗਸ। ਹੁਣ ਇਹ ਸਾਡੇ 'ਚ ਨਹੀਂ ਆ ਸਕਦਾ ਕਿਉਂਕਿ ਅਸੀਂ ਬੇਪਰਵਾਹ ਨਹੀਂ। ਨਾਨਕ ਵਿਗਸ ਹੈ ਬੇਪਰਵਾਹ, ਉਹ ਬੇਪਰਵਾਹ ਹੋ ਕੇ ਵਿਕਸ ਰਿਹਾ ਕਿਉਂਕਿ ਉਹ ਉਹਨੂੰ ਇਹ ਪਤਾ ਹੈ ਵੀ ਇਹ ਇੱਕ ਡਰਾਮਾ ਚੱਲ ਰਿਹਾ ਹੈ, ਡਰਾਮੇ ਦੇ ਉੱਤੇ ਕੋਈ ਚੋਰ ਬਣਿਆ ਹੈ, ਕੋਈ ਸ਼ਾਹ ਬਣਿਆ ਹੈ। ਵਾਸਤਵ ਵਿੱਚ ਜਦੋਂ ਡਰਾਮਾ ਖਤਮ ਹੋਣਾ ਹੈ, ਬਾਜੀ ਕਰਨੇ ਆਪਣੀ ਡਰੈਸ ਲਾਣੀ ਹੈ, ਫਿਰ ਬਾਜੀ ਕਰਦਾ ਬਾਜੀ ਕਰ ਉਹਨੇ ਰੂਪ ਕਈ ਧਾਰਨ ਕੀਤੇ ਹੋਏ ਨੇ। ਤਾਂ ਸਾਨੂੰ ਮਹਾਰਾਜ ਇਹ ਦਿਖਾਉਣਾ ਚਾਹੁੰਦੇ ਨੇ ਵੀ ਕੁਦਰਤ ਨੂੰ ਵੇਖ ਕੇ ਅਤੇ ਕਾਦਰ ਵੱਲ ਤੇਰੀ ਰੁਚੀ ਜਾਏ ਅਤੇ ਵੇਖ ਵੇਖ ਕੇ ਇਹਨਾਂ ਕੌਤਕਾਂ ਨੂੰ ਵਿਕਸੀ ਜਾ। ਤਾਂ ਅੱਜ ਕੁਦਰਤ ਦੇ ਦਰਸ਼ਨ ਕਰਾਉਣ ਵਾਸਤੇ ਮਹਾਰਾਜ ਸਾਨੂੰ ਕੁਦਰਤ ਦਾ ਰੋਸ਼ਨ ਪਾਸਾ, ਚਾਨਣਾ ਪੱਖ ਜਿਹੜਾ ਹੈ ਉਹਦੇ ਨਾਲ ਗਿਆਤ ਕਰਾਉਂਦੇ ਨੇ। ਅਸੰਖ ਜਪ, ਅਸੰਖ ਭਾਵ। ਹੁਣ ਜਪ ਜਿਹੜਾ ਲਫਜ਼ ਹੈ ਨਾ, ਇਹਦੇ ਤੋਂ ਸਾਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਜਪ ਹੋ ਰਹੇ ਨੇ, ਪਰ ਜਿਸ ਵੇਲੇ ਅਸੀਂ ਅੱਗੇ ਜਾਂਦੇ ਹਾਂ ਨਾ ਤਾਂ ਅਗਲੀ ਤੁਕ ਵਿੱਚ ਆਉਂਦਾ ਹੈ ਅਸੰਖ ਜੋਗ ਮਨ ਰਹੇ ਉਦਾਸ। ਉੱਥੋਂ ਸਾਨੂੰ ਸੇਧ ਮਿਲਦੀ ਹੈ ਕਿ ਜੋਗ ਦਾ ਮਤਲਬ ਯੋਗ ਸਾਧਨ ਨਹੀਂ, ਬਲਕਿ ਯੋਗ ਦਾ ਮਤਲਬ ਹੈ ਯੋਗੀ, ਯੋਗੀ, ਯੋਗ ਕਰਨ ਵਾਲੇ ਯੋਗੀ ਜਿਹੜੇ ਮਨ ਕਰਕੇ ਸੰਸਾਰ ਤੋਂ ਉਪਰਾਮ ਰਹਿੰਦੇ ਨੇ। ਇੱਕ ਤੁੱਕ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਯੋਗੀ ਜੰਗਮ ਔਰ ਸੰਨਿਆਸ ਸਭ ਉੱਪਰ ਡਾਰੀ ਇਹ ਫਾਸ। ਸੰਨਿਆਸ ਦਾ ਮਤਲਬ ਉੱਥੇ ਹੁੰਦਾ ਸੰਨਿਆਸੀ। ਇਸੇ ਤਰ੍ਹਾਂ ਹੀ ਇੱਥੇ ਹੈ ਅਸੰਖ ਜਪ, ਜਪ ਦਾ ਮਤਲਬ ਜਪ ਕਰਨ ਵਾਲੇ ਜਪੀ, ਅਣਗਿਣਤ ਜਪ ਕਰਨ ਵਾਲੇ ਜਪੀ ਨੇ। ਅਸੰਖ ਭਾਵ, ਅਸੰਖ ਦਾ ਮਤਲਬ ਇਹ ਹੈ ਸੰਖਿਆ ਤੋਂ ਰਹਿਤ, ਗਿਣਤੀ ਤੋਂ ਪਰੇ। ਇਹ ਕੋਈ ਗਿਣਤੀ ਦਾ ਸੂਚਕ ਨਹੀਂ, ਬਲਕਿ ਹਜ਼ੂਰ ਕਹਿੰਦੇ ਨੇ ਗਿਣਤੀ ਹੋ ਹੀ ਨਹੀਂ ਸਕਦੀ, ਹਜ਼ੂਰ ਨੇ ਭੋਗ ਹੀ ਪਾ ਦਿੱਤਾ, ਗਿਣਤੀਆਂ ਮਿਣਤੀਆਂ ਵਾਲੀ ਗੱਲ ਰਹੀ ਨਹੀਂ। ਅਣਗਿਣਤ ਨੇ ਜਿਨ੍ਹਾਂ ਦੀ ਗਿਣਤ ਮੈਂ ਕਰ ਹੀ ਨਹੀਂ ਸਕਦਾ, ਅਜਿਹੇ ਪੁਰਸ਼ ਨੇ ਜਿਹੜੇ ਜਪ ਕਰ ਰਹੇ ਨੇ, ਜਪੀ। ਅਸੰਖ ਭਾਵ ਅਤੇ ਗਿਣਤੀ ਤੋਂ ਰਹਿਤ ਹੀ ਅਜਿਹੇ ਮਨੁੱਖ ਨੇ ਜਿਹੜੇ ਪ੍ਰੇਮੀ ਨੇ, ਪ੍ਰੇਮ ਕਰਨ ਵਾਲੇ। ਅਸੰਖ ਪੂਜਾ, ਗਿਣਤੀ ਤੋਂ ਪਰੇ ਹੀ ਅਜਿਹੇ ਮਨੁੱਖ ਨੇ ਜਿਹੜੇ ਪੂਜਾ ਕਰ ਰਹੇ ਨੇ, ਉਹਦੀ ਆਪੋ ਆਪਣੇ ਢੰਗ ਅਨੁਸਾਰ ਪੁਜਾਰੀ ਨੇ ਉਹਦੇ। ਪੂਜਾ ਦਾ ਸਿਲਸਿਲਾ ਭਾਵੇਂ ਵੱਖੋ ਵੱਖਰਾ ਹਰ ਇੱਕ ਦਾ, ਕੋਈ ਪੂਜਾ ਕਰਦਾ ਪੱਥਰ ਦੀ, ਕੋਈ ਪੂਜਾ ਕਰਦਾ ਨਿਰੰਕਾਰ ਦੀ, ਪਰ ਹਜ਼ੂਰ ਨੇ ਕਿਹਾ ਠਾਕੁਰ ਕਾ ਸੇਵਕ ਸਦਾ ਪੁਜਾਰੀ। ਜਿਹਨੇ ਠਾਕੁਰ ਦਾ ਪੱਲਾ ਪਕੜਿਆ ਨਾ ਉਹਨੂੰ ਉਹਦੀ ਪੂਜਾ ਕਰਨੀ ਹੀ ਪੈ ਗਈ। ਅਤੇ ਸਾਡੇ ਮਤ ਵਿੱਚ ਇਹ ਹੈ ਪੂਜਾ ਕਰਨੀ ਹੈ ਅਸੀਂ ਵੀ ਕਰਨੀ, ਕਿਉਂਕਿ ਅਸੀਂ ਠਾਕੁਰ ਦੇ ਸੇਵਕ ਹਾਂ। ਅਤੇ ਪੁੱਛੀਏ ਹਜ਼ੂਰ ਕਹਿੰਦੇ ਨੇ ਹਰ ਬਿਨ ਸਭ ਕੁਛ ਮੈਲਾ ਸੰਤੋ ਕਿਆ ਹਾਂ ਪੂਜ ਚੜਾਏ, ਮੈਂ ਪੂਜ ਕਿਵੇਂ ਕਰਾਂ। ਅਸੀਂ ਪੁੱਛੀਏ ਭਗਤ ਨਾਮਦੇਵ ਨੂੰ, ਉਹ ਕਹਿੰਦੇ ਨੇ ਮਾਈ ਗੋਬਿੰਦ ਪੂਜਾ ਕਹਾ ਲੈ ਚੜਾਵਾਂ, ਮੈਂ ਗੋਬਿੰਦ ਦੀ ਕਰਨੀ ਹੈ ਪੂਜਾ, ਉਹਦੇ ਅੱਗੇ ਕੀ ਲੈ ਕੇ ਚੜਾਵਾਂ। ਅਵਰ ਨਾ ਫੂਲ ਅਨੂਪ ਨਾ ਪਾਵਾਂ, ਕੋਈ ਫੁੱਲ ਅਜਿਹਾ ਨਹੀਂ ਜਿਹਦੇ ਵਿੱਚ ਕੋਈ ਦੋਸ਼ ਨਾ ਹੋਵੇ, ਅਜਿਹਾ ਫੁੱਲ ਕੋਈ ਹੈ ਨਹੀਂ ਜਿਹੜਾ ਸੁੱਚਾ ਹੋਵੇ, ਜਿਹੜਾ ਮੈਂ ਉਹਦੇ ਅੱਗੇ ਲਿਆ ਕੇ ਲਿਆ ਉਹਦੀ, ਕਿਉਂਕਿ ਮਾਲਕ ਨਿਰਮਲ ਹੈ, ਮਾਲਕ ਸੁੱਚਾ ਹੈ, ਉਹਦੇ ਅੱਗੇ ਮੈਂ ਕੋਈ ਸੁੱਚੀ ਚੀਜ਼ ਰੱਖਣੀ, ਪੂਜਾ ਕਰਨੀ ਹੈ ਉਹਦੀ। ਕਹਿੰਦੇ ਆਨੀ ਲੈ ਕੁੰਭ ਭਰਾਈ ਲੈ ਉਦਕ, ਠਾਕੁਰ ਕਹੋ ਇਸ਼ਨਾਨ ਕਰੋ, ਮੈਂ ਠਾਕੁਰ ਦਾ ਇਸ਼ਨਾਨ ਕਰਾਉਣਾ।
ਪਾਣੀ ਭਰਿਆ ਮਤ ਨਿਰਮਲ ਜਲ ਲਿਆਇਆ ਨਦੀ ਵਿੱਚੋਂ, ਪਰ ਅਖੀਰ ਤੇ ਪਹੁੰਚ ਗਏ, ਗੱਲ ਦੀ ਤਹਿ ਤੱਕ ਪਹੁੰਚ ਗਏ ਨਾਮਦੇਵ ਜੀ, ਅਸੀਂ ਨਹੀਂ ਪਹੁੰਚਦੇ। ਕਹਿੰਦੇ 42 ਲੱਖ ਜੀ ਜਲ ਮੈਂ ਹੋਤੇ, ਮੈਂ ਜਿੱਥੋਂ ਪਾਣੀ ਭਰ ਕੇ ਲਿਆਇਆ ਉਹ ਜਲ ਵਿੱਚ ਤੇ 42 ਲੱਖ ਜੀਵ ਵਸਦੇ ਨੇ। ਠਾਕੁਰ ਪਹਿਲਾ ਕਾਹੇ ਕਰੋ, ਉਹ ਜਿਹੜੇ ਜੀਵ ਨੇ ਉਹਨਾਂ 'ਚ ਵੀ ਮੇਰਾ ਠਾਕਰ ਹੈ, ਮੇਰਾ ਠਾਕਰ ਹੈ ਸਰਵ ਨਿਵਾਸੀ ਸਦਾ ਅਲੇਪਾ। ਇਸ ਲਈ ਉਹਨਾਂ 42 ਲੱਖ ਜੀਵਾਂ ਵਿੱਚ ਠਾਕਰ ਵੱਸਦਾ ਹੈ ਅਤੇ ਉਹ ਜਲ ਵਿੱਚ ਹੀ ਰਹਿੰਦੇ ਨੇ, ਇਹ ਤਾਂ ਸਦਾ ਹੀ ਇਸ਼ਨਾਨੀ ਨੇ, ਮੈਂ ਕਿਹਨੂੰ ਇਸ਼ਨਾਨ ਕਰਾਵਾਂ। ਕਹਿੰਦੇ ਮੇਰੇ ਵਾਸਤੇ ਬੜੀ ਅਜੀਬ ਗੱਲ ਬਣ ਗਈ, ਆਣੀ ਲੈ ਦੁੱਧ ਰਿਧਾਈ ਲੈ ਖੀਰਨ, ਅਤੇ ਹੁਣ ਮੈਂ ਦੁੱਧ ਲਿਆਉਣਾ ਅਤੇ ਦੁੱਧ ਆਪ ਚੋ ਕੇ ਲਿਆਉਣਾ, ਅਤੇ ਮੈਂ ਖੀਰ ਬਣਾਈ ਹੈ। ਨਾਮਦੇਵ ਜੀ ਫਿਰ ਤੈ ਚ ਵੜ ਗਏ, ਕਹਿ ਪਹਿਲੇ ਦੁੱਧ ਬਿਟਾਰਿਓ ਬਛਰੇ, ਇਹ ਦੁੱਧ ਤੇ ਪਹਿਲੇ ਪਸਮਾਣ ਲਈ ਮੱਝ ਨੂੰ ਬੱਚਾ ਬੱਛਾ ਛੱਡਿਆ ਅਤੇ ਦੁੱਧ ਤੇ ਬੱਚੇ ਨੇ ਪਹਿਲੇ ਹੀ ਛੱਕ ਲਿਆ, ਅਤੇ ਬੱਚੇ ਵਿੱਚ ਮੇਰਾ ਠਾਕਰ ਵਸਦਾ, ਮੈਂ ਕਿਹਦੀ ਪੂਜਾ ਕਰਾਂ। ਆਣੀ ਲੈ ਫੂਲ ਪਰੋਈ ਲੈ ਮਾਲਾ, ਠਾਕੁਰ ਕੀ ਹਾਂ ਪੂਜ ਕਰਾਂ। ਪਹਿਲੇ ਬਾਸ ਲਈ ਹੈ ਭਵਰੈ ਬੀਠਲ ਪਹਿਲਾ ਕਾਹੇ ਕਰੋ, ਫੁੱਲ ਲਿਆਉਣੇ ਸੀ ਫੁੱਲ ਲਿਆਂਦੇ ਅਤੇ ਮੈਂ ਅੱਜ ਠਾਕਰ ਨੂੰ ਚੜਾਣੇ ਨੇ। ਫਿਰ ਤੈ ਵਿੱਚ ਚਲੇ ਗਏ, ਕਹਿਣ ਲੱਗੇ ਉੱਥੇ ਭਵਰਾ ਬੈਠਾ ਹੋਇਆ ਸੀ ਫੁੱਲ ਦੇ ਉੱਤੇ, ਉਹਨੇ ਤਾਂ ਇਹਦੀ ਵਾਸ਼ਨਾ ਅੱਗੇ ਹੀ ਲੈ ਲਈ ਹੈ, ਇਸ ਲਈ ਉਹ ਤਾਂ ਮੇਰਾ ਠਾਕਰ ਭਵਰੇ ਵਿੱਚ ਵੀ ਬੈਠਾ ਹੋਇਆ ਸੀ। ਫਿਰ ਨਾਮਦੇਵ ਜੀ ਉੱਚੀ ਪੁਕਾਰ ਕੇ ਦੁਨੀਆਂ ਨੂੰ ਕਹਿਣ ਲੱਗੇ, ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਬੀਠਲ ਬਿਲਕੁਲ ਸੰਸਾਰ। ਤੋ ਹਜ਼ੂਰ ਇੱਥੇ ਸਾਨੂੰ ਦੱਸਦੇ ਨੇ ਕਿ ਪੂਜਾ ਉਹਦੀ ਕਰਨ ਵਾਲੇ ਕਈ ਨੇ, ਢੰਗ ਹਰ ਇੱਕ ਦਾ ਭਾਵੇਂ ਵੱਖੋ ਵੱਖਰਾ, ਪਰ ਗੁਰਮਤਿ ਵਿੱਚ ਜਿਹੜੀ ਪੂਜਾ ਹੈ, ਪੂਜਾ ਕੀਚੈ ਨਾਮ ਧਿਆਈ ਹੈ ਵਿਣ ਨਾਵੇਂ ਪੂਜ ਨਾ ਹੋਏ। ਮੈਂ ਜੀ ਪੂਜਾ ਕਰਨੀ ਹੈ, ਇੱਕੋ ਪੂਜਾ ਹੈ ਉਹਦਾ ਨਾਮ ਧਿਆਉਣ। ਕਬੀਰ ਨੇ ਕਿਹਾ ਸੀ, ਕਬੀਰ ਠਾਕੁਰ ਪੂਜੈ ਮੋਲ ਲੈ ਮਨ ਹਠ ਤੀਰਥ ਜਾਏ, ਦੇਖਾ ਦੇਖੀ ਸਵਾਂਗ ਤਰ ਭੁੱਲੇ ਪਟਕਾ ਖਾਏ। ਠਾਕੁਰ ਲਿਆਉਂਦੇ ਨੇ ਮੁੱਲ ਲਿਆਉਂਦੇ ਨੇ, ਅਸੀਂ ਕਹਿੰਦੇ ਉਹ ਠਾਕੁਰ ਤੇ ਨਹੀਂ ਜਿਹੜਾ ਮੁੱਲ ਨਾਲ ਆ ਸਕੇ, ਠਾਕੁਰ ਤੇ ਅਮੁੱਲ ਹੈ। ਇਸ ਲਈ ਸਾਡੇ ਧਰਮ ਵਿੱਚ ਔਰ ਮਨੁੱਖੀ ਧਰਮ ਵਿੱਚ ਪੂਜਾ ਦਾ ਢੰਗ ਇੱਕੋ ਹੀ ਹੈ, ਆਪਣਾ ਮਨ ਠਾਕੁਰ ਅੱਗੇ ਅਰਪਣ ਕਰ ਦੇ। ਮੇਰੇ ਕੋਲ ਤੇ ਜੀ ਇਹ ਮਨ ਹੀ ਹੈ, ਤੇ ਮਨ ਵੀ ਉਸੇ ਹਾਲਤ ਵਿੱਚ ਅਰਪਣ ਕਰੇ, ਗੰਦਾ ਮਨ ਨਾ ਕਰੇ, ਮਨ ਕਰੇ ਨਿਰਮਲ ਕਰਕੇ। ਜੇ ਗੰਦਾ ਮਨ ਵੀ ਅਰਪਣ ਕਰੇਗਾ ਤੇ ਮਨ ਦਾ ਖਿਹੜਾ ਛੱਡ ਦੇ, ਇਹ ਨਹੀਂ ਵੀ ਮੇਰਾ ਮਨ ਹੈ ਤੇ ਮੈਂ ਮਨ ਤੈਨੂੰ ਦੇ ਦਿੱਤਾ। ਹਜ਼ੂਰ ਕਹਿੰਦੇ ਪੂਜਾ ਇਹ, ਫਿਰ ਗੁਰੂ ਨੇ ਮਨ ਲੈ ਕੇ ਤੇ ਕਹਿਣਾ ਨਾਮ ਧਿਆਈ ਜਾ ਇਸੇ ਮਨ ਨਾਲ, ਮਨ ਆਪਣਾ ਲੈ ਜਾ, ਮੈਂ ਤੇਰਾ ਮਨ ਲਿਸ਼ਕਾ ਦਿੱਤਾ, ਮਨ ਤੇਰਾ ਨਿਰਮਲ ਕਰ ਦਿੱਤਾ, ਇਹ ਨਾਮ ਧਿਆਈ ਜਾ ਤੇ ਪੂਜਾ ਕਰੀ ਜਾ। ਤੋ ਹਜ਼ੂਰ ਇੱਥੇ ਕਹਿੰਦੇ ਨੇ ਅਸੰਖ ਪੂਜਾ, ਅਸੰਖਾਂ ਹੀ ਮਨੁੱਖ ਨੇ, ਗਿਣਤੀ ਤੋਂ ਪਰੇ ਮਨੁੱਖ ਨੇ ਜਿਹੜੇ ਪੂਜਾ ਕਰ ਰਹੇ ਨੇ, ਅਸੰਖ ਤਪ ਤਾਓ ਜਿਹੜੇ ਤਪ ਤਾ ਰਹੇ ਨੇ, ਕਰੜੀ ਘਾਲਣਾ ਕਰ ਰਹੇ ਨੇ ਤੇ ਕਈ ਧੂਣੀਆਂ ਵੀ ਤਪਾ ਰਹੇ ਨੇ। ਤਪ ਤਾਉਣ ਦਾ ਮਤਲਬ ਇਹ ਹੈ ਅਸੀਂ ਕਰੜੀ ਘਾਲਣਾ ਕਰਨੀ ਹੈ, ਤੇ ਕਰੜੀ ਘਾਲਣਾ ਵਾਲੇ ਜਿਹੜੇ ਨੇ ਨਾ ਉਹ ਵੀ ਬੇਅੰਤ ਨੇ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਣਗਿਣਤ ਹੀ ਗ੍ਰੰਥ ਵਾਚਣ ਵਾਲੇ ਗ੍ਰੰਥੀ ਨੇ, ਧਰਮ ਗ੍ਰੰਥਾਂ ਦਾ ਪਾਠ ਕਰਨ ਵਾਲੇ, ਧਰਮ ਗ੍ਰੰਥਾਂ ਦੀ ਵਿਚਾਰ ਕਰਨ ਵਾਲੇ ਗ੍ਰੰਥੀ ਨੇ, ਮੁੱਖ ਵੇਦ ਪਾਠ ਔਰ ਉਹ ਵੇਦ ਪਾਠ ਨੂੰ ਜ਼ਬਾਨੀ ਮੂੰਹ ਨਾਲ ਕੰਠਾਗਰ, ਜਿਨ੍ਹਾਂ ਨੂੰ ਵੇਦ ਪਾਠ ਕੰਠਾਗਰ ਹੈ ਅਜੇ ਵੀ ਅਣਗਿਣਤ ਨੇ, ਉਹਨਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਅਸੰਖ ਜੋਗ मन रहे उदास, गिनती तो परे अजय जोगी ने, जेड़े मन करके इस संसार तो उपराम रहिंदे। हुण हजूर ये कहिंदे ने भई इस जदों गुरु नानक देव जी इत्थे शरीर करके विचरे उदों इत्थे जोगियां दा बड़ा बोलबाला सी। गोरखनाथ जोगियां दा सिरमौर गुरु सी और सुमेर पर्वत दे उत्ते इन्हां दा डेरा सी। कदी किसे किसे जग करन समागम करन लई ये पहाड़ां तो थल्ले भी आउंदे हुंदे सन, पर डेरा उत्थे सी। हजूर ने कहा इन्हां दा निशाना जिहड़ा सी ना वो ते बड़ा चंगा सी। निशाना सी जोग धारण करना, संसार तो निर्लेप रह के। जोग शब्द का मतलब सी मिलाप, जेड़े प्रभु तो असी विछड़ के आए हुए हाँ उहदे नाल मिलाप करना, यह है जोग। ते महाराज ने सानू दस्या जिस वेले जोगियां नू वेख्या भई जोग जोगी घर बार ते छड़ गए ने लेकिन तृष्णा नहीं छड़ी, घर दी स्त्री छड़ गए ने, बनता छोड़ बाद नदर पर नारी, अपनी घरवाली ते छड़ गए ने, दूसरिया दियां स्त्रियां ते मंदी नजर रखते ने। हजूर कहने ने कहन लगे ये ते नहीं सी जोग। जिस वेले हजूर ने देखिया भी ये लोकी संसार नू छड़ गए ने, संसार चो जेड़ा कोई चंगा आदमी हुंदा है, जिन्हों कोई वैराग हुंदा है, वेख के कुछ हुण परथरी सी। उन्हें जिस वेले देखिया कि मैं संसार दे उत्ते जिन्हों अपना कहना उत्ते अपना है नहीं, मैनू अमर फल मिलिया है, मैं अमर फल घरवाली नूं दित्ता है, ये अमर फल फिरदा फिरदा वैराग हो गया कि मैं इस संसार विच रहना ही नहीं, ये संसार ते एवें ही ये धोखा है। जोग धारण कर लिया, देख जोग दा पा लिया, रात नूं जा रहा है, सामने देखिया एक बड़ी चमकीली चीज है, क्योंकि राजा सी इन्हें क्या कोई हीरा है जिहड़ा चमक रहा है चन्न दी चाननी च। कह लगा किसी दे एवें हथ ना आ जाए, पता नहीं की करेगा। जाके हथ लाया, वो किसी ने पान खा के थुकिया होया सी ते उहदे विच बुलबुला बनिया होया सी, हथ भर गए, कहन लगा लख लानत परती तेरे, तू संसार छड्या भी इहदी कामना फिर करी जांदा है, इहदे विच फिर खचत होई जांदी। ते महाराज ने यह गल गुरसिख पुत्रां नूं समझाई, जोग ना भगवी कपड़ी, जोग ना मैले वेस, नानक घर बैठिया जोग पाई है सतगुर के उपदेश। हजूर ने कहा मैं भी जोगी बनाने ने, लेकिन गुरसिख जोगी जाग दे माया अंदर करन उदासी। तो हजूर कहंदे ने इत्थे गिनती तो परे ही ने जेड़े जोगी ने जोग कमाउण वाले, मन रहे उदास मायकी धंधे तो वो मन करके उदास रहिंदे ने। असंख भगत गुण ज्ञान विचार अणगिणत ही प्रभु दे गुणा दी ते प्रभु दे ज्ञान दी विचार करन वाले उहदे भगत ने। और भगती है ही इह ते प्रभु दे गुण गायन करने साडा मार्ग जिहड़ा है इह भगती मार्ग है। लेकिन इहदे पहले हजूर ने एक होर शब्द लाया, सिर्फ भगती नहीं प्रभु भगती ते प्रेमा भगती, दो चीज़ां क्वालीफाई करती। भगती करनी है किसे देवी देवते दी नहीं करनी, बल्कि देवान देव कर्ता पुरख दी भगती करनी है, ते भगती साकाम नहीं करनी, भगती निष्काम करनी है, और वो करनी है प्रेम नाल हठ नाल नहीं करनी। तो हजूर कहंदे ने कि चलो अणगिणत ही भगत ने जेड़े प्रभु दे गुणा दी ते ज्ञान दी विचार करन वाले ने। असंख सती असंख दातार अणगिणत ही अजे आदमी ने जेड़े सतवादी ने सुचे आचरण वाले, सत लफज है ना, मैं उस दिन भी अर्ज किया सी, ससा तत्ता मुक्ता, इहदा अर्थ है गिणती दे सत। ससा तत्ता औंकड़, उहदा मतलब है सुचा आचरण। ससा सियारी तत्ता, यह संस्कृत दे लफज है सत्य, यह उहदा सुच है, इहदा मतलब है सच, परम सच। हजूर कहते ने भी असंख सती और गिणती तो परे ही मनुख ने जेडे सुचे आचरण वाले सतवादी पुरुष ने, असंख दातार और अणगिणती अजय आदमी ने जेडे लोकां नू दाता वंडन वाले ने। ते हजूर ने सानू ए भी कहा कि ये दाता वंडनिया बड़ी चंगी गल है, लेकिन ये दाता मैं लैके नहीं जमया, ना ही इन्हां दातां ते मेरा खानदानी हक है, बल्कि ये दाता ने उस परम पुरख अकाल पुरख दियां ते मिन्नू मिलियां ने इस वास्ते कि मैं इन्हां नूं भोगां ते इन्हां नूं वंडां, इन्हां तों मुस्तफीद होवां ते दुनिया नूं इहदे तों लाभ पहुंचावां। पर जिस वेले मैं वंडन लगा ना, उस वेले एहो ही कहां ते ए दाता करता पुरख दियां ने, आओ खाम हैं खर्च हैं रल मिल पाई। ए सानू महाराज ने दसिया कि इन्हां दातां नूं खाना भी है ते खर्चना भी, सिर्फ खाना नहीं, एक है खाना ते जोड़ना। हजूर ने कहा यह सिखी दा काम ने, सिखी काम है खाओ खर्चो इन्हां, ते फिर होएगा कि यह दातां जिहड़ियां ने वादे विच जाणगी। जेड़े मकान दा परनाला नहीं ना, वह मकान अज टठा के कल टठा। हजूर ने कहा परनाला रखो, इन्हां दातां नूं भोगो, क्योंकि करता पुरख ने बनाईया हुई ने दातां पुंचण वास्ते ने, लेकिन इन्हूं नाल ही वंडो ते वंडदे होए दातार ना बनियो। जे को होए बह दातार, तुस देन हार जाने गावार। वो कहंदे बेभरोसा जिहा बंदा है, इहदी चीज ते अपनी नहीं सी, ये अपना लेवल ला के वंडी जा रहा, ये तो धोखेबाज है, परपंची है। तो हजूर सानू दसदे ने भई अणगिणत मनुख ने जेड़े लोकां नू दातां वंडदे ने। असंख सूर, इहनू सूरमो नहीं पढ़ना, असंख सूर मुह पाखसार, अणगिणत ही मुआं उत्ते लोहा खाण वाले सूरमे ने। लोहे का मतलब है शस्त्रां दे वार, वीर अपार बड़े बरियार, अभिचार है सा की तार पछैया। जेड़े लोहे दे शस्त्रां दे तार वार जेड़े ने वो खांदे ने, मुंहां उत्ते सन्मुख होके जूझदे ने, अजय जोधे भी आ गए सूरमे भी आ गए। महाराज ने सानू एक गल समझाई सी कि सूरमा होना ते खूबी, लेकिन अजय सूरमे जेड़े क्रोध विच आके लड़ाई करते ने ना, वो करता पुरख नूं चंगे नहीं लगते, वो अपना जन्म खुआर कर लेते। मैं एक अजिहा पंथ चलाना है जेड़ा क्रोध नाल ना जूझे बल्कि वीर रस विच जूझे। ते जिस वेले पेंदे खां सामने आया, गुरु ने पूरने पाए, पेंदे खां सामने आया मखणा नाल पालिया महाराज ने आप, पर ओ अकिरत कण हो गया है, गुरु दे उत्ते चढ़ के आया है, ते मैनूं पता है इन्हां दा, इन्हां दीआं कमजोरियां दा मैनूं पता है, मैं शस्त्र विद्या सीखी इन्हां कोलों, इसलिए मैं जानना, मैं पकड़ के लियाउणा। गुरु सूरमे ने कहा पेंदिया आ गया पुत्तर, कि रस्ते टुरे हैं? पेंदे नूं नहीं होश आई, कहण लगे मैं ते तेनूं पालिया है, मैं ते तेरे वार करना नहीं, तू हुण चढ़िया है टहे माया दे, तू वार कर ले। पेंदे ने वार किया, एक किया, महाराज कहते होर कर ले, दूजा किया, फिर तीजा किया। हजूर म्यान चों कढ के कृपान कहते पेंदिया पुत्र इंज नहीं, इस तरह वार करीदा, ਪੈਂਦੇ ਨੂੰ ਦੋ ਫਾੜ ਕਰਕੇ ਉਹਦੇ ਸਿਰ ਇੱਕ ਪਾਸੇ ਕਰਕੇ, ਜਿਸ ਵੇਲੇ ਪੈਂਦਾ ਡਿੱਗ ਪਿਆ, ਉਹਦੇ ਮੂੰਹ ਦੇ ਉੱਤੇ ਢਾਲ ਕੀਤੀ, ਛਾਂ ਕੀਤੀ, ਪੈਂਦਿਆ ਹੁਣ ਆਪਣੇ ਰੱਬ ਨੂੰ ਯਾਦ ਕਰ, ਤੇਰਾ ਅਖੀਰਲਾ ਵੇਲਾ, ਹਾਏ ਮਾਂ ਨਾ ਕਹੋ, ਹਾਏ ਅੱਲਾ ਕਹੋ, ਉਹਨੂੰ ਯਾਦ ਕਰ ਜਿਹੜਾ ਅੰਤ ਵੇਲੇ ਤੇਰੇ ਸਹਾਇਤਾ ਕਰੇ। ਤੇ ਹਜ਼ੂਰ ਨੇ ਕਿਹਾ ਵੀ ਇਹ ਕ੍ਰੋਧ ਨਾਲ ਜੂਝਣ ਵਾਲੇ, ਜਿਹੜੇ ਕ੍ਰੋਧ ਨਾਲ ਜੂਝਦੇ ਨੇ ਉਹ ਸੂਰਮੇ ਨਹੀਂ। ਤੇ ਹਜ਼ੂਰ ਨੇ ਇੱਕ ਗੱਲ ਸਾਨੂੰ ਸਮਝਾਈ ਸੂਰਮੇ ਦੀ ਗੁਰੂ ਗ੍ਰੰਥ ਸਾਹਿਬ ਵਿੱਚ, ਜਾ ਕਹੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ। ਜਿਹਨੂੰ ਪ੍ਰਭੂ ਨਾਲ ਪ੍ਰੇਮ ਲੱਗਿਆ ਨਾ, ਅਸਲੀ ਸੂਰਮਾ ਉਹ ਹੈ। ਫਿਰ ਉਹ ਸੂਰਮਾ ਜਿਹੜਾ ਉਹਦੀ ਆਤਮਾ ਹੋ ਜਾਂਦੀ ਹੈ ਬਲਵਾਨ, ਉਹ ਫਿਰ ਰਣ ਤੱਤੇ ਵਿੱਚ ਜੂਝਦਾ ਹੈ। ਇਸ ਲਈ ਨਹੀਂ ਜੂਝਦਾ ਕਿ ਮੈਂ ਇਹ ਮੇਰੇ ਵੈਰੀ ਨੇ, ਵੈਰੀ ਤਾਂ ਸਮਝਿਆ ਹੀ ਨਹੀਂ, ਦੁਸ਼ਮਣ ਤਾਂ ਹੈ ਹੀ ਕੋਈ ਨਹੀਂ, ਮੈਂ ਤਾਂ ਚੱਲਿਆ। ਜਦੋਂ ਕਨ੍ਹੱਈਆ ਜੀ ਦੀ ਹੋਈ ਸ਼ਿਕਾਇਤ, ਉਹ ਜੀ ਇਹ ਤਾਂ ਦੁਸ਼ਮਣਾਂ ਦੇ ਮੂੰਹ 'ਚ ਪਾਉਂਦਾ ਜੇ ਪਾਣੀ, ਇਹ ਤੁਹਾਡਾ ਲਾਡਲਾ ਜਿਹੜਾ ਨਾ, ਇਹ ਦੁਸ਼ਮਣਾਂ ਦੇ ਅਸੀਂ ਮਾਰਦੇ ਜੇ ਇਹ ਮੂੰਹ 'ਚ ਪਾਣੀ ਪਾਈ ਜਾਂਦਾ। ਹਜ਼ੂਰ ਨੇ ਕਿਹਾ ਬੁਲਾ ਲਓ ਭਾਈ ਕਨ੍ਹੱਈਆ ਨੂੰ, ਕਿਉਂਕਿ ਚੋਜੀ ਗੋਬਿੰਦ ਹੈ, ਬੁਲਾਓ ਜੀ ਭਾਈ ਕਨ੍ਹੱਈਆ। ਭਾਈ ਕਨ੍ਹੱਈਆ ਜੀ, ਸਤਿਗੁਰੂ ਜੀ, ਸਿੰਘ ਕਹਿੰਦੇ ਨੇ ਤੂੰ ਵੈਰੀਆਂ ਦੇ ਮੂੰਹ 'ਚ ਪਾਣੀ ਪਾਨਾ। ਪਾਤਸ਼ਾਹ ਨੇ ਜੀ, ਉਹ ਜੀ ਆਪਨੇ ਤੇ ਉਪਦੇਸ਼ਿਆ ਹੋਇਆ, ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ ਜੀ, ਵੈਰੀ ਤੇ ਕੋਈ ਹੈ ਹੀ ਨਹੀਂ ਜੀ। ਪਾਤਸ਼ਾਹ ਇਹ ਤੇਰੇ ਜਿਹੜੇ ਸਿੰਘ ਨੇ ਇਹ ਸੂਰਮੇ ਨੇ, ਇਹਨਾਂ ਨੇ ਜਾਨ ਰੱਖੀ ਹੋਈ ਹੈ ਤਲੀ ਤੇ। ਮੈਂ ਵੀ ਹਜ਼ੂਰ ਨੂੰ ਬੇਨਤੀ ਕੀਤੀ ਸੀ, ਮੈਨੂੰ ਵੀ ਧਰਮ ਯੁੱਧ ਦਾ ਚਾਅ ਹੈ, ਮੈਨੂੰ ਵੀ ਰਸਤੇ ਵਿੱਚ ਜੂਝਣ ਦੀ ਆਗਿਆ ਬਖਸ਼ੋ। ਤੇ ਹਜ਼ੂਰ ਦਾ ਹੁਕਮ ਸੀ, ਕਨ੍ਹੱਈਆ ਸਾਰੇ ਕੰਮ ਸਾਰਿਆਂ ਨੇ ਨਹੀਂ ਕਰਨੇ, ਕੰਮ ਵੰਡ ਕੇ ਕਰਨੇ ਨੇ, ਇੱਕੋ ਕੰਮ ਸਾਰਿਆਂ ਨੇ ਨਹੀਂ ਕਰਨਾ। ਇਹਨਾਂ ਨੂੰ ਦਿੱਤਾ ਹੈ, ਸਾਹਮਣੇ ਆਏ ਨੇ ਜ਼ਾਲਮ, ਵੈਰੀ ਨਹੀਂ ਉਹਨੇ ਜ਼ਾਲਮ, ਤੇ ਕਿਉਂਕਿ ਸਾਡਾ ਵੈਰ ਹੈ ਜ਼ੁਲਮ ਨਾਲ, ਜ਼ੁਲਮ ਉਹਨਾਂ ਦੇ ਸਿਰ ਤੇ ਸਵਾਰ ਹੋਇਆ ਪਿਆ, ਇਸ ਲਈ ਉਹ ਮਨੁੱਖਤਾ ਦੇ ਵੈਰੀ ਨੇ, ਮੇਰੇ ਵੈਰੀ ਨਹੀਂ, ਉਹ ਮਨੁੱਖਤਾ ਦੇ ਵੈਰੀ ਨੇ। ਤੇ ਜਿਹੜੇ ਮਨੁੱਖਤਾ ਦੇ ਵੈਰੀ ਨੇ ਉਹਨਾਂ ਨੂੰ ਅਸੀਂ ਠੀਕ ਕਰਨਾ। ਤੇ ਸੱਚਿਆ ਪਾਤਸ਼ਾਹ ਇਹ ਤੇਰੇ ਸਿੰਘ ਤਲੀ ਤੇ ਜਾਨ ਰੱਖ ਕੇ ਉਹਨਾਂ ਨੂੰ ਨਸ਼ਤਰ ਮਾਰਦੇ ਨੇ। ਜਿਸ ਵੇਲੇ ਨਸ਼ਤਨ ਮਾਰਦੇ ਨੇ ਉਹ ਆਏ ਸਨ ਇੱਥੇ ਸ਼ਸਤਰਾਂ ਨਾਲ ਲੜਾਈ ਕਰਨ। ਤੇਰੇ ਸਿੰਘ ਜਿਸ ਵੇਲੇ ਉਹਨਾਂ ਨੂੰ ਸ਼ਸਤਰ ਮਾਰਦੇ ਨੇ ਉਹ ਜ਼ਾਲਮ ਨਹੀਂ ਰਹਿੰਦੇ, ਜ਼ੁਲਮ ਦੀ ਰੱਤ ਵਿੱਚੋਂ ਨਿਕਲ ਜਾਂਦੀ ਹੈ, ਉਹ ਫਿਰ ਜਿਸ ਜ਼ਮੀਨ 'ਤੇ ਡਿੱਗਦੇ ਨੇ ਨਾ, ਉਹ ਫਿਰ ਮਜ਼ਲੂਮ ਹੁੰਦੇ ਨੇ। ਅਤੇ ਮੈਂ ਤਾਂ ਸੱਚਿਆ ਪਾਤਸ਼ਾਹ ਉਹਨਾਂ ਨੂੰ ਤੇਰੀ ਹੋਂਦ ਵੇਖ ਕੇ, ਮੈਨੂੰ ਤਾਂ ਤੂੰ ਦਿਸਣਾ, ਮੈਨੂੰ ਤਾਂ ਕੋਈ ਦੂਜਾ ਹੀ ਦਿਸਿਆ ਹੀ ਨਹੀਂ, ਮੈਂ ਤਾਂ ਤੇਰੇ ਮੂੰਹ 'ਚ ਪਾਣੀ ਪਾਨਾ,